ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਪਰਮ। ਗੁਰਬਾਣੀ ਵਿਚਾਰ ਲੇਖ ਨੰਬਰ 77। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਗੁਰਬਾਣੀ ਦੀ ਇਸ ਪੰਕਤੀ ਅਨੁਸਾਰ ਅਕਾਲ ਪੁਰਖ ਨੇ ਇਹ ਮਾਇਆ ਦਾ ਵੱਡ ਖੇਲ ਤਮਾਸ਼ਾ ਯਾਨੀ ਮਾਇਕੀ ਮੰਡਲ ਦੀ ਰਚਨਾ ਸਾਜੀ ਅਤੇ ਆਪਣੇ ਆਪੇ ਦਾ ਵਿਸਥਾਰ ਕੀਤਾ। ਜਿਸ ਤਰ੍ਹਾਂ ਸੂਰਜ ਦਾ ਵਿਸਥਾਰ ਉਸ ਵਿੱਚੋਂ ਨਿਕਲੀਆਂ ਹੋਈਆਂ ਕਿਰਨਾਂ ਦੁਆਰਾ ਹੁੰਦਾ ਹੈ, ਉਸੇ ਤਰ੍ਹਾਂ ਅਕਾਲ ਪੁਰਖ ਦੇ ਜੋਤ ਸਰੂਪੀ ਆਪੇ ਵਿੱਚੋਂ ਇਲਾਹੀ ਕਿਰਨਾਂ ਦਾ ਵਿਸਥਾਰ ਹੋਇਆ, ਜਿਸ ਨੂੰ ਸ਼ਬਦ, ਨਾਮ, ਹੁਕਮ ਆਦਿ ਲਫ਼ਜ਼ਾਂ ਨਾਲ ਗੁਰਬਾਣੀ ਵਿੱਚ ਦਰਸਾਇਆ ਹੈ। ਮਾਇਕੀ ਵਡਖੇਲ ਤਮਾਸ਼ੇ ਦੇ ਅਨੰਤ ਡਰਾਮੇ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਲਈ ਸ਼ਬਦ ਅਥਵਾ ਨਾਮ ਦੀ ਰਚਨਾ ਹੋਈ। ਇਸ ਅਨੰਤ ਇਲਾਹੀ ਰਚਨਾ ਜਾਂ ਡਰਾਮੇ ਨੂੰ ਚਲਾਉਣ ਲਈ ਅਕਾਲ ਪੁਰਖ ਨੇ ਅਭੁੱਲ ਅਤੇ ਅਪਾਰ ਹੁਕਮ ਰਚਿਆ। ਇਸ ਤਰ੍ਹਾਂ ਅਸੀਂ 84 ਲੱਖ ਜੂਨਾਂ ਦੇ ਜੀਵ ਇਸ ਗੁਪਤ, ਅਭੁੱਲ ਅਤੇ ਅਟਲ ਹੁਕਮ ਅਨੁਸਾਰ ਇਸ ਇਲਾਹੀ ਰਚਨਾ ਦੇ ਅਪਾਰ ਅਤੇ ਅਗੋਚਰ ਡਰਾਮੇ ਦੇ ਹਿੱਸੇਦਾਰ ਹਾਂ। ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ, ਖਿਲਾਵਨ ਹਾਰੋ ਜਾਨੈ, ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਇਸ ਕਾਇਨਾਤ ਦੇ ਸਾਰੇ ਜੀਵ ਭਰਮ ਜਾਂ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਹੀ ਪ੍ਰਵਿਰਤ ਹਨ। ਇਸ ਕਾਇਨਾਤ ਦੇ ਸਾਰੇ ਜੀਵ ਭਰਮ ਅਥਵਾ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਹੀ ਪ੍ਰਵਿਰਤ ਹਨ। ਇਸੇ ਭਰਮਈ ਹਉਮੈ ਵਿੱਚ ਹੀ ਜੀਵ ਸੋਚਦੇ ਹਨ, ਕਰਮ ਕਰਦੇ ਹਨ, ਨਤੀਜੇ ਭੁਗਤਦੇ ਹਨ, ਧਰਮ ਧਾਰਦੇ ਹਨ, ਭਜਨ ਬੰਦਗੀ ਕਰਦੇ ਹਨ, ਜਪ ਤਪ ਕਰਦੇ ਹਨ, ਦੁੱਖ ਸੁੱਖ ਭੋਗਦੇ ਹਨ, ਆਵਾਗਮਨ ਦੇ ਚੱਕਰ ਵਿੱਚ ਪੈਂਦੇ ਹਨ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਲਫ਼ਜ਼ਾਂ ਵਿੱਚ ਜੀਵ ਦੀ ਹੋਂਧਾਰੀ ਅਡਰੀ ਹਸਤੀ ਇਸੇ ਅਗਿਆਨਤਾ ਦੇ ਭਰਮਗੜ ਵਿੱਚ ਪ੍ਰਵਿਰਤ ਹੋ ਕੇ ਆਵਾਗਮਨ ਦੇ ਗੇੜ ਵਿੱਚ ਪਈ ਰਹਿੰਦੀ ਹੈ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁਖ ਨਾ ਚੇਤੈ ਆਵੇ ਜਾਏ। ਜਦ ਤੱਕ ਜੀਵ ਦੂਜੇ ਭਾਓ ਜਾਂ ਹੋਮੇ ਦੇ ਭਰਮ ਵਿੱਚ ਵਿਚਰਦਾ ਹੈ, ਉਹ ਅਕਾਲ ਪੁਰਖ ਦੀਆਂ ਆਤਮਿਕ ਮਿਹਰਾਂ, ਬਖਸ਼ਿਸ਼ਾਂ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਅਸੂਲ ਅਨੁਸਾਰ ਆਪਣੇ ਕਰਮਾਂ ਦੁਆਰਾ ਦੁੱਖ ਸੁੱਖ ਭੋਗਦਾ ਹੈ। ਭਰਮੇ ਭੁੱਲਾ ਦੁੱਖ ਘਣੋ, ਜਮ ਮਾਰ ਕਰੇ ਖੁਲਹਾਨ। ਜਦੋਂ ਤੱਕ ਜੀਵ ਦੂਜੇ ਭਾਓ ਜਾਂ ਹੋਮੇ ਦੇ ਭਰਮ ਵਿੱਚ ਵਿਚਰਦਾ ਹੈ। ਇਸ ਤਰ੍ਹਾਂ ਪ੍ਰਕਿਰਤੀ ਦੇ ਸਾਰੇ ਜੀਵਾਂ ਦਾ ਸਮੁੱਚਾ ਜੀਵਨ ਹੀ ਹੋਮੇ ਦੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਹੀ ਗੁਜ਼ਰਦਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਉੱਪਰਲੀ ਅਟਲ ਸੱਚਾਈ ਨੂੰ ਵਿਚਾਰਨ, ਸਮਝਣ, ਚੀਨਣ ਅਤੇ ਮੰਨਣ ਲਈ ਕਦਾਚਿਤ ਤਿਆਰ ਨਹੀਂ ਅਤੇ ਲੋੜ ਵੀ ਨਹੀਂ ਭਾਸਦੀ। ਆਪਣੀ ਐਸੀ ਅਗਿਆਨਮਈ ਦਸ਼ਾ ਦੀ ਬਾਬਤ ਪਛਤਾਵਾ ਕਰਨਾ, ਤੋਬਾ ਕਰਨਾ, ਹੌਕਾ ਭਰਨਾ ਜਾਂ ਲਜਾਏਮਾਨ ਹੋਣਾ ਤਾਂ ਕਿਤੇ ਰਿਹਾ। ਇਸ ਦੂਜੇ ਭਾਓ ਦੇ ਭਰਮਈ ਜੀਵਨ ਨੂੰ ਸੁਧਾਰਨ, ਬਦਲਣ, ਉਲਟਾਉਣ ਜਾਂ ਉਚੇਰਾ ਬਣਾਉਣ ਲਈ ਵੀ ਕਦੇ ਖਿਆਲ ਨਹੀਂ ਆਇਆ। ਇਸ ਦਾ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਕੂੜੇ ਭਰਮਗੜ ਜਾਂ ਹੋਮੇ ਵਿੱਚ ਹੀ ਜੰਮਦੇ ਮਰਦੇ ਅਤੇ ਪ੍ਰਵਿਰਤ ਹੁੰਦੇ ਆਏ ਹਾਂ ਅਤੇ ਇਹ ਭਰਮ ਸਾਡੀ ਪ੍ਰਕਿਰਤੀ ਅਥਵਾ ਅੰਤਿਸ਼ਕਰਨ ਦਾ ਇੱਕ ਅਨਿੱਖੜਵਾਂ ਅੰਗ ਯਾਨੀ ਜੀਵਨ ਆਧਾਰ ਜਾਂ ਜੀਵਨ ਰੂਪ ਹੀ ਬਣ ਗਿਆ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਇਨਸਾਨ ਦੇ ਭਰਮ ਦਾ ਕਾਰਨ ਜਾਂ ਆਧਾਰ ਬੇਸਿਸ ਉਸਦੀ ਹੋਮੇ ਹੀ ਹੈ ਅਤੇ ਇਹ ਹੋਮੇ ਹੀ ਇਨਸਾਨ ਨੂੰ ਆਪਣੇ ਭਰਮ ਭੁਲੇਖਿਆਂ ਦੀ ਗਲਤੀ ਮੰਨਣ ਤੋਂ ਹੋੜਦੀ ਹੈ। ਇਸੇ ਕਾਰਨ ਸਾਨੂੰ ਆਪਣੇ ਭਰਮਈ ਜੀਵਨ ਦੀ ਸੋਝੀ ਜਾਂ ਗਿਆਨ ਨਹੀਂ ਹੁੰਦਾ। ਪਰ ਗੁਰਬਾਣੀ ਵਿੱਚ ਦਰਸਾਏ ਹੋਏ ਭਰਮ, ਅੰਧ ਗੁਬਾਰ ਤੇ ਭਰਮਗੜ ਨੂੰ ਅਸੀਂ ਆਪਣੇ ਉੱਤੇ ਘਟਾਉਣ ਲਈ ਤਿਆਰ ਨਹੀਂ ਅਥਵਾ ਅਹਿਸਾਸ ਹੀ ਨਹੀਂ ਕਰਦੇ। ਆਪਣੀ ਭਰਮਈ ਅਗਿਆਨਤਾ ਨੂੰ ਨਾ ਮੰਨਣਾ ਜਾਂ ਅਹਿਸਾਸ ਨਾ ਕਰਨਾ ਹੀ ਇਨਸਾਨ ਦਾ ਦੀਰਘ ਮੁੱਢਲਾ ਅਤੇ ਮੋਹਲਕ ਭਰਮ ਭੁਲੇਖਾ ਹੈ। ਇਹ ਆਪਣੇ ਆਪ ਨਾਲ ਧੋਖਾ ਹੈ, ਹੋਮੇ ਦੀ ਢੀਠ ਤਾਈ ਹੈ, ਭੋਲੇ ਪਾਏ ਪਖੰਡ ਹੈ। ਇਸ ਅਗਿਆਨਤਾ ਨੂੰ ਨਾ ਮੰਨਣਾ, ਇਸ ਦਾ ਨਤੀਜਾ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਧਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ, ਸਗਲ ਜਨਮ ਭਰਮ ਹੀ ਭਰਮ ਖੋਇਓ ਨੈ ਅਸਥਿਰ ਮਤ ਪਾਈ, ਬਿਖਿਆ ਸਕਤ ਰਹਿਓ ਨਿਸਬਾਸੁਰ ਨੈ ਛੂਟੀ ਅਧਮਾਈ। ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ। ਇਹਨਾਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਇਹ ਭਰਮ ਸਗਲ ਜਗਤ ਅਥਵਾ ਸੰਸਾਰ ਨੂੰ ਭੂਤ ਪ੍ਰੇਤ ਵਾਂਗ ਚੰਬੜਿਆ ਹੋਇਆ ਹੈ, ਪਰ ਅਸੀਂ ਆਪਣੀ ਹੋਮੇ ਦੀ ਢੀਠਤਾਈ ਵਿੱਚ ਇਹ ਸਮਝੀ ਬੈਠੇ ਹਾਂ ਕਿ ਅਸੀਂ ਤਾਂ ਇਸ ਸਗਲ ਸੰਸਾਰ ਜਾਂ ਸਭ ਜਗਤ ਤੋਂ ਨਿਆਰੇ ਅਤੇ ਬਾਹਰ ਹਾਂ, ਇਸ ਲਈ ਇਹ ਭਰਮ ਸਾਨੂੰ ਪੋਹ ਨਹੀਂ ਸਕਦਾ। ਪਰ ਸੱਚਾਈ ਤਾਂ ਇਹ ਹੈ ਕਿ ਸਾਰੀਆਂ ਜੂਨਾਂ 'ਤੇ ਅਸੀਂ ਵੀ ਇਸ ਭਰਮਗੜ ਦੇ ਹਨੇਰ ਖਾਤੇ ਵਿੱਚ ਗੋਤੇ ਖਾ ਰਹੇ ਹਾਂ ਅਤੇ ਇਸੇ ਵਿੱਚ ਡੱਕੇ ਡੋਲੇ ਖਾਂਦੇ ਪਲਚ ਪਲਚ ਕੇ ਆਪਣਾ ਅਮੋਲਕ ਜੀਵਨ ਅਜਾਈ ਗੁਆ ਰਹੇ ਹਾਂ। ਡੀਗਨ ਡੋਲਾ ਤੌ ਲਓ ਜੋ ਮਨ ਕੇ ਭਰਮਾ, ਮਨਮੁਖ ਅੰਧ ਕਰੇ ਚਤੁਰਾਈ, ਭਾਣਾ ਨਾ ਮੰਨੇ ਬਹੁਤ ਦੁੱਖ ਪਾਈ, ਭਰਮੇ ਭੂਲਾ ਆਵੇ ਜਾਏ ਘਰ ਮਹਿਲ ਨਾ ਕਭੂ ਪਾਏਂਦਾ। ਐਸੇ ਮਾਨਸਿਕ ਭਰਮ ਵਿੱਚ ਗਲਤਾਨ ਹੋਏ ਹੋਏ ਜੀਵਾਂ ਨੂੰ ਗੁਰਬਾਣੀ ਵਿੱਚ ਮਨਮੁਖ ਕਿਹਾ ਗਿਆ ਹੈ। ਭਰਮ ਭੁਲਾਣੇ ਸੇ ਮਨਮੁਖ ਕਹੀ ਹੈ, ਨਾ ਉਰਵਾਰ ਨਾ ਪਾਰੇ। ਮਨਮੁਖ ਅੰਧਲੇ ਗੁਰਮਤ ਨਾ ਪਾਈ, ਪਸੂ ਪਏ ਅਭਿਮਾਨ ਨਾ ਜਾਈ। ਅਸੀਂ ਆਪਣੇ ਮਨ ਵਿੱਚ ਦਿਆਨਤਦਾਰੀ ਨਾਲ ਪੜਚੋਲ ਜਾਂ ਵਿਚਾਰ ਕਰਨੀ ਹੈ ਕਿ ਅਸੀਂ ਇਹਨਾਂ ਮਨਮੁਖਾਂ ਦੀ ਸ਼੍ਰੇਣੀ ਵਿੱਚ ਆ ਰਹੇ ਹਾਂ ਕਿ ਨਹੀਂ। ਸਾਰਾ ਸੰਸਾਰ ਹੀ ਇਸ ਭਰਮਈ ਦੂਜੇ ਭਾਉ ਵਿੱਚ ਬੇਅੰਤ ਜਨਮਾਂ ਤੋਂ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਿੱਚ ਪਰਵਿਰਤ ਹੋ ਕੇ ਆਪਣਾ ਅਮੋਲਕ ਜਨਮ ਅਜਾਈ ਗਵਾ ਰਿਹਾ ਹੈ। ਹੋਂ ਹੋਂ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਜੀਵ ਦੇ ਇਸ ਭਰਮਈ ਜੀਵਨ ਬਾਬਤ ਆਦਿ ਤੋਂ ਹੀ ਗੁਰੂ ਅਵਤਾਰ ਭਗਤ ਸੰਤ ਮਹਾਂਪੁਰਖ ਤਾੜਨਾ ਕਰਦੇ ਆਏ ਹਨ ਅਤੇ ਇਸ ਤੋਂ ਬਚਨ ਅਤੇ ਕਲਿਆਣ ਦਾ ਉਪਦੇਸ਼ ਵੀ ਦਿੰਦੇ ਆਏ ਹਨ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਭਰਮਈ ਜਾਦੂ ਦਾ ਇਤਨਾ ਤੀਬਰ ਅਤੇ ਗੂੜਾ ਅਸਰ ਮਨੁੱਖਾ ਜੂਨੀ ਉੱਤੇ ਵਰਤ ਰਿਹਾ ਹੈ ਕਿ ਗੁਰੂਆਂ ਅਵਤਾਰਾਂ ਦੇ ਉਪਦੇਸ਼, ਮਹਾਂਪੁਰਖਾਂ ਦੇ ਜੀਵਨ, ਬੇਅੰਤ ਧਰਮ ਪ੍ਰਚਾਰ ਦੇ ਹੁੰਦਿਆਂ, ਧਾਰਮਿਕ ਕਰਮ ਕਿਰਿਆ ਕਰਦਿਆਂ, ਸਤਸੰਗਤ ਕਰਦਿਆਂ, ਪਾਠ ਪੂਜਾ ਕਰਦਿਆਂ, ਫਿਲੋਸਫੀ ਘੋਟਦਿਆਂ, ਹੱਟ ਧਰਮ ਦੇ ਕਸ਼ਟ ਭੋਗਦਿਆਂ, ਯੋਗ ਅਭਿਆਸ ਕਰਦਿਆਂ, ਸਮਾਧੀਆਂ ਵਿੱਚ ਜੁੜਦਿਆਂ, ਪੁੰਨ ਦਾਨ ਕਰਦਿਆਂ, ਤੀਰਥ ਯਾਤਰਾਵਾਂ ਕਰਦਿਆਂ ਵੀ ਮਨੁੱਖ ਨੂੰ ਆਪਣੀ ਭਰਮਈ ਅਗਿਆਨਤਾ ਦੀ ਬਾਬਤ ਸੋਝੀ ਨਹੀਂ ਆਈ। ਇਸ ਤਰ੍ਹਾਂ ਇਨਸਾਨ ਆਪਣੀ ਹੋਮੇ ਦੀ ਢੀਠਤਾਈ ਵਿੱਚ ਬੇਪਰਵਾਹ ਅਤੇ ਅਵੇਸਲਾ ਹੋ ਕੇ ਆਪਣੀ ਪੁਰਾਣੀ ਮਾਇਕੀ ਭਰਮਈ ਜੀਵਨ ਰੋਡ ਵਿੱਚ ਬੇਤਹਾਸ਼ਾ ਰੁੜਿਆ ਜਾ ਰਿਹਾ ਹੈ, ਬਲਕਿ ਇਸ ਭਰਮਗੜ ਦੇ ਅੰਧ ਗੁਬਾਰ ਵਿੱਚ ਵਿਚਰਦਿਆਂ ਹੋਇਆਂ ਆਪਣੀਆਂ ਮਾਇਕੀ ਪ੍ਰਾਪਤੀਆਂ ਅਤੇ ਦਿਮਾਗੀ ਗਿਆਨ ਦੇ ਆਧਾਰ 'ਤੇ ਆਪਣੇ ਆਪ ਭਲਾ ਭਲੇਰਾ ਗਿਆਨੀ ਧਿਆਨੀ ਮਹਾਂਪੁਰਖ ਜੋਗੀ ਜਪੀ ਤਪੀ ਸ੍ਰੀ 108 ਆਦਿ ਕੂੜੀਆਂ ਵਡਿਆਈਆਂ ਵਿੱਚ ਆਫਰਿਆ ਫਿਰਦਾ ਹੈ। ਸਿਰਫ ਇਨਸਾਨੀ ਜੂਨ ਹੀ ਆਪਣੀ ਤੀਖਣ ਬੁੱਧੀ ਦੇ ਕਾਰਨ ਹੋਮੇ ਦੀ ਅਗਿਆਨਤਾ ਦੇ ਘੋਰ ਅੰਧਕਾਰ ਵਿੱਚ ਗਲਤਾਨ ਹੋ ਕੇ ਪਲਚ ਪਲਚ ਕੇ ਦੁਖੀ ਹੋ ਰਹੀ ਹੈ। ਬਾਕੀ ਸਾਰੀਆਂ 84 ਲੱਖ ਜੂਨਾਂ ਆਪਣੇ ਕਰਤੇ ਅਕਾਲ ਪੁਰਖ ਦੇ ਹੁਕਮ ਰਜ਼ਾਈ ਚੱਲਣਾ ਦੇ ਉਪਦੇਸ਼ ਨੂੰ ਅਣਜਾਣੇ ਹੀ ਕਮਾ ਰਹੀਆਂ ਹਨ ਅਤੇ ਆਪਣੇ ਸ਼ੋਹ ਸਾਗਰ ਵੱਲ ਅਭੋਲ ਹੀ ਰਿਸਕ ਰਹੀਆਂ ਹਨ। ਇਨਸਾਨੀ ਜੂਨ ਨੂੰ ਅਕਾਲ ਪੁਰਖ ਨੇ ਆਪਣੇ ਸਰੂਪ ਵਿੱਚ ਘੜਿਆ ਤੇ ਤੀਖਣ ਬੁੱਧੀ ਤੇ ਆਜ਼ਾਦੀ ਬਖਸ਼ੀ ਤਾਂ ਕਿ ਉਹ ਇਸ ਤੀਖਣ ਬੁੱਧੀ ਨਾਲ ਆਪਣੇ ਕਰਤੇ ਅਕਾਲ ਪੁਰਖ ਨੂੰ ਚੀਨ ਤੇ ਪਹਿਚਾਣ ਕੇ ਹੁਕਮ ਨੂੰ ਬੁੱਝ ਕੇ ਹੁਕਮ ਰਜ਼ਾਈ ਚੱਲਣਾ ਦੇ ਉਪਦੇਸ਼ ਨੂੰ ਪੂਰਨ ਚੇਤਨਤਾ ਨਾਲ ਕਮਾ ਸਕੇ। ਪਰ ਇਨਸਾਨ ਆਪਣੀ ਹੋਮੈ ਵਿੱਚ ਮਾਇਕੀ ਚਮਤਕਾਰਾਂ ਅਥਵਾ ਵੱਡ ਖੇਲ ਤਮਾਸ਼ੇ ਦੇ ਭੁਲਾਵੇ ਵਿੱਚ ਇਤਨਾ ਗਲਤਾਨ ਤੇ ਮਦਹੋਸ਼ ਹੋ ਚੁੱਕਿਆ ਹੈ ਕਿ ਉਹ ਹੁਕਮੀ ਤੇ ਉਸਦੇ ਹੁਕਮ ਤੋਂ ਬਿਲਕੁਲ ਅਣਜਾਣ ਤੇ ਬੇਮੁੱਖ ਹੋ ਗਿਆ ਹੈ। ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ, ਵਸਤ ਪਰਾਈ ਕੋ ਉੱਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ, ਹੁਕਮ ਨਾ ਬੁੱਝੈ ਆਵਨ ਜਾਣੇ, ਪਾਪ ਕਰੈ ਤਾਂ ਪੱਛੋ ਤਾਣੇ। ਇਸ ਤਰ੍ਹਾਂ ਅਕਾਲ ਪੁਰਖ ਤੇ ਉਸਦੇ ਹੁਕਮ ਨੂੰ ਭੁੱਲਣਾ, ਹਾਂਜੀ ਇਸ ਤਰ੍ਹਾਂ ਅਕਾਲ ਪੁਰਖ ਤੇ ਉਸਦੇ ਹੁਕਮ ਨੂੰ ਭੁੱਲਣਾ ਅਥਵਾ ਉਸ ਤੋਂ ਬੇਮੁੱਖ ਹੋਣਾ ਹੀ ਇਨਸਾਨੀ ਜੂਨ ਦਾ ਮੁੱਢਲਾ ਤੇ ਦੀਰਘ ਭਰਮ ਭੁਲੇਖਾ ਹੈ। ਇਸ ਤਰ੍ਹਾਂ ਇਨਸਾਨ ਜੂਨ ਨੇ ਬਖਸ਼ੀ ਹੋਈ ਤੀਖਣ ਬੁੱਧੀ ਤੇ ਆਜ਼ਾਦੀ ਦਾ ਨਜਾਇਜ਼ ਤੇ ਗਲਤ ਇਸਤੇਮਾਲ ਮਿਸਯੂਜ਼ ਕੀਤਾ ਹੈ, ਜਿਸ ਕਾਰਨ ਉਸਦਾ ਜੀਵਨ ਹੋਂਧਾਰੀ ਭਰਮ ਵਿੱਚ ਕਰਮਬੱਧ ਹੋ ਕੇ ਆਵਾਗਮਨ ਦੇ ਅਮੁੱਕਵੇਂ ਗੇੜ ਵਿੱਚ, ਐਂਡਲੈਸ ਗੇੜ ਵਿੱਚ ਪੈ ਜਾਂਦਾ ਹੈ ਤੇ ਨਤੀਜੇ ਭੋਗਦਾ ਰਹਿੰਦਾ ਹੈ। ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਰੱਬ ਦੀ ਕਾਇਨਾਤ ਵਿੱਚ ਦੋ ਅੱਡ ਅੱਡ ਮੰਡਲ ਹਨ, ਇੱਕ ਆਤਮਿਕ ਪ੍ਰਕਾਸ਼ ਦਾ ਸੱਚਾ ਮੰਡਲ ਯਾਨੀ ਸੱਚਖੰਡ, ਦੂਸਰਾ ਮਾਇਕੀ ਅੰਧਕਾਰ ਦਾ ਕੂੜਾ ਭਰਮਗੜ। ਆਤਮਿਕ ਮੰਡਲ ਤਾਂ ਅਨੁਭਵੀ ਦੇਸ਼ ਦਾ ਪ੍ਰਕਾਸ਼ ਮੰਡਲ ਹੈ, ਜਿਸ ਵਿੱਚ ਅਕਾਲ ਪੁਰਖ ਆਪ ਤੇ ਉਸਦੇ ਬਖਸ਼ੇ ਹੋਏ ਅਵਤਾਰ, ਗੁਰੂ, ਭਗਤ, ਸੇਵਕ, ਹਰੀਜਨ, ਗੁਰਮੁਖ, ਸਾਧ ਸੰਤ ਸੁਭਾਏਮਾਨ ਹਨ। ਦੂਜੇ ਪਾਸੇ ਮਾਇਕੀ ਮੰਡਲ ਦੇ ਭਰਮਗੜ ਦੀ ਆਪਣੀ ਕੋਈ ਹਸਤੀ ਨਹੀਂ ਹੈ, ਕਿਉਂਕਿ ਆਤਮ ਪ੍ਰਕਾਸ਼ ਅਥਵਾ ਨਾਮ ਦੀ ਅਨਹੋਂਦ ਤੋਂ ਹੀ ਹਰ ਕਿਸਮ ਦੇ ਮਾਨਸਿਕ ਭਰਮ ਉਪਜਦੇ ਹਨ, ਜਿਸ ਵਿੱਚ ਤ੍ਰੈਗੁਣੀ ਮਾਇਕੀ ਮੰਡਲ ਦੇ ਸਾਰੇ ਜੀਵ ਸਣੇ ਇਨਸਾਨ ਦੇ ਪਰਵਿਰਤ ਹਨ। ਦੂਜੇ ਲਫਜ਼ਾਂ ਵਿੱਚ ਇਸ ਭਰਮਮਈ ਮਾਇਕੀ ਮੰਡਲ ਵਿੱਚ 84 ਲੱਖ ਜੂਨਾਂ ਤੋਂ ਇਲਾਵਾ ਦੇਵੀ ਦੇਵਤੇ, ਜੋਗੀ, ਜਪੀ ਤਪੀ ਹਠੀ ਵੀ ਸ਼ਾਮਲ ਹਨ ਇਸ ਭਰਮਮਈ ਮਾਇਕੀ ਮੰਡਲ ਵਿੱਚ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਿਕ ਬ੍ਰਹਮੇਵਾ, ਭਰਮ ਭਰਮ ਮਾਨੁਖ ਡਹਿਕਾਵੇ, ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ, ਬ੍ਰਹਮਾ ਬਿਸਨ ਮਹੇਸ਼ ਤ੍ਰੈ ਮੂਰਤ, ਤ੍ਰਿਗੁਣ ਭਰਮ ਪੁਲਾਈ। ਉੱਪਰਲੀ ਵਿਚਾਰ ਦਾ ਨਿਚੋੜ ਇਹ ਨਿਕਲਦਾ ਹੈ ਕਿ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਵਿਚਰਨ ਤੇ ਪ੍ਰਵਿਰਤ ਹੋਣ ਵਾਲੇ ਜੀਵ ਇਨਸਾਨ ਤੇ ਦੇਵੀ ਦੇਵਤੇ ਸਮੁੱਚੇ ਤੌਰ ਤੇ ਮਾਇਕੀ ਭਰਮਗੜ ਦੇ ਵਾਸੀ ਹਨ ਤੇ ਇਸ ਵਿੱਚ ਹੀ ਪਲਚ ਪਲਚ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਨ। ਪਰ ਬੜੀ ਅਨੋਖੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ ਦੇ ਹੁੰਦਿਆਂ ਵੀ ਮਨੁੱਖਾ ਜੂਨੀ ਨੂੰ ਆਪਣੇ ਭਰਮਮਈ ਜੀਵਨ ਦੀ ਸੋਝੀ ਨਹੀਂ ਆਈ। ਸਾਡੇ ਵਿੱਚੋਂ ਕੋਈ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਅਸੀਂ ਭਰਮਗੜ ਦੇ ਕੂੜੇ ਮੰਡਲ ਵਿੱਚ ਗਲਤਾਨ ਹਾਂ, ਬਲਕਿ ਇਸੇ ਭਰਮਮਈ ਅੰਧ ਗੁਬਾਰ ਦੇ ਕੂੜੇ ਪਰਵਾਸੇ ਹੀ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ ਤੇ ਗੁਰੂਆਂ, ਮਹਾਂਪੁਰਖਾਂ, ਸੰਤਾਂ, ਭਗਤਾਂ ਦੇ ਉਪਦੇਸ਼ਾਂ ਨੂੰ ਛਿੱਕੇ ਤੇ ਟੰਗ ਕੇ ਆਪਣੀ ਕੂੜੀ ਤੇ ਫੋਕੀ ਸਿਆਣਪ ਉੱਤੇ ਆਫਰੇ ਫਿਰਦੇ ਹਾਂ। ਜਦ ਅਸੀਂ ਹੋਮੈ, ਦੂਜਾ ਭਾਉ, ਭਰਮ, ਭਰਮਗੜ, ਅਗਿਆਨਤਾ ਤੇ ਅੰਧ ਗੁਬਾਰ ਆਦਿ ਲਫ਼ਜ਼ ਪੜ੍ਹਦੇ ਜਾਂ ਸੁਣਦੇ ਹਾਂ ਤਾਂ ਸਾਨੂੰ ਇਹ ਨਿਸ਼ਚਾ ਹੁੰਦਾ ਹੈ ਕਿ ਇਹ ਲਫ਼ਜ਼ ਸਾਡੇ ਉੱਤੇ ਨਹੀਂ ਘਟਦੇ, ਕਿਉਂਕਿ ਅਸੀਂ ਤਾਂ ਬੜੇ ਸਿਆਣੇ, ਗਿਆਨੀ, ਧਿਆਨੀ, ਵਿਦਵਾਨ, ਵਿਗਿਆਨੀ, ਫਿਲਾਸਫਰ, ਅਫਲਾਤੂਨ, ਆਧੁਨਿਕ, ਮਾਡਰਨ, ਸਿਵਿਲਾਈਜ਼ਡ ਹਾਂ। ਇਹ ਲਫ਼ਜ਼ ਤਾਂ ਹੋਰ ਕਿਸੇ ਅਨਪੜ੍ਹ, ਅਗਿਆਨੀ, ਮੂਰਖ, ਪਿਛੜੇ ਹੋਏ ਜੰਗਲੀ ਮਨੁੱਖਾਂ ਲਈ ਉਚਾਰੇ ਗਏ ਹੋਣਗੇ। ਇਸ ਤਰ੍ਹਾਂ ਸਾਡਾ ਪਖੰਡ ਅਥਵਾ ਹੋਮੇ ਦੀ ਢੀਠਤਾਈ ਉੱਗੜਦੀ ਹੈ ਤੇ ਸਾਡੀ ਦਿਮਾਗੀ ਸਿਆਣਪ, ਗਿਆਨ, ਵਡਿਆਈ ਤੇ ਭਲੀ ਭਲੇਰੀ ਕੂੜੀ ਹਸਤੀ ਨੂੰ ਠੇਸ ਲੱਗਦੀ ਹੈ। ਜੇਕਰ ਸਾਡੇ ਮਨ ਉੱਤੇ ਇਹਨਾਂ ਅੱਖਰਾਂ ਦਾ ਕੋਈ ਅਸਰ ਹੁੰਦਾ ਵੀ ਹੈ ਤਾਂ ਉਹ ਵੀ ਓਪਰਾ ਜਿਹਾ, जो छेती ही छाई माई हो जाता है। तो असी फिर अपने दृढ़ होए होमै दे भरम ही जीवन की रवानगी विच रुड़ पैंदे हां। गुरबाणी विच दर्शाई हुई भरम मई अग्ञानता की बाबत ज्ञान घोटन नूं ही असी दिमागी शुगल बना छड़िया है। गुरबाणी विच दर्शाई भरम मई अग्ञानता की बाबत ज्ञान घोटन नूं असी दिमागी शुगल बना चुकिया है छड़िया है, क्योंकि सानू इन्हां उपदेशां की सच्चाई उत्ते पूर्ण निश्चा नहीं हुंदा, सिर्फ ओपरे जे मन नाल ही हामी भरदे हाँ। इस तरह असी अपने आपे नाल धोखा करते हाँ। पर यह होमै रूपी परम भूत प्रेत वांग जीव नू ऐसा चमड़िया होया है कि साढ़े जीवन के हर पक्ष विच अपनी रंगत अथवा भा का असर बैठद्यां उठद्यां जागद्यां सुत्यां अथवा हर पल समुचे जीवन उत्ते छाया रहिंदा है। उपरलियां विचारां तो स्पष्ट है कि साडे भरम दा मुढ या बीज साडी होमै दी भावना ही है, जो साडी मैं मेरी राही प्रगट ते प्रवृत्त हो रही है। होमै सब शरीर है, होमै उपत होए, होमै वड्डा गुबार है, होमै विच बुझ न सकै कोई, होमै मेरा परमै संसार। साडा ये मानसिक परम आत्मिक प्रकाश की अनहोंद तो उपजदा ते प्रवृत्त हुंदा है। साडा ये मानसिक परम आत्मिक प्रकाश की अनहोंद तो उपजदा ते प्रवृत्त हुंदा है। जितना चिर रोशनी ना आवे उतना चिर हनेरे दे परम का ही बोलबाला ते वर्तारा रहिंदा है। इसी तरह आत्मिक प्रकाश अथवा नाम दे प्रज्वलित होण तो बगैर साडा होमै रूपी परम कदाचित दूर नहीं हो सकता। जन नानक बिन आपा चीने मिटे न परम की काई, बिन नावे सब परमै काचे, बिन नावे परम 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 खपिया। इस परम दी कोई अस्थूल हस्ती नहीं, बल्कि ए होमै रूपी परम तां साडे मन दे ख्यालां निश्चयां वलवलियां भावनावां दी रंगत अथवा भा है, जो साडे अंतरगत मन बुद्धि चित अते अंतशकरण विच जन्मां जन्मां तो दृढ़ हो चुक्या है। फिर पढ़ रहे हैं, इस परम दी कोई अस्थूल हस्ती नहीं, बल्कि ये होमै रूपी परम तां साडे मन दे ख्यालां निश्चयां वलवलियां ते भावनावां दी रंगत अथवा भा है, जो साडे अंतरगत मन बुद्धि चित ते अंतशकरण विच जन्मां जन्मां तो दृढ़ हो चुक्या है। अनेक जन्म बीतियन परमाई, घर वास न देवै दुत्तर माई, दिन रैन अपना किया पाई, किस दोष न दीजै किरत पवाई। हनेरा अपने अंधकार नूं खुद दूर नहीं कर सकता। इसी तरह जीव दी जन्मां जन्मां तो दृढ़ हुई परममई अज्ञानता नूं साडे होमै दी भावना अथवा दूजे पाओ विच कीते हुए करम धरम पाठ पूजा जप तप पुन दान नेकियां परोकार आदि ये साडे मानसिक अंधगुबार या परमगढ़ नूं तोड़ नहीं सकते। प्यारे इन बिद मिलन न जाई मैं किए करम अनेका, ये होतारी नेकियां ते करम कांड त्रैगुणी माइकी मंडल दे परमगढ़ दे करतब हन, ते ये साडी सीमित बुद्धि दे दायरे विच हन। ये होमै वाली भावना नाल कीते हुए कर्मां दी अध्यात्मिक मंडल तक पहुंच नहीं है, डिवाइन प्लेन तक पहुंच नहीं है। कोट कर्म करे हों तारे, श्रम पावे सगले बिरथारे, अनेक तपस्या करे अहंकार, नरक सुरग फिर अवतार, अनेक जतन कर आत्म नहीं द्रवे, हर दरगे को कैसे गवे। नाम संग मन प्रीत न लावे, कोट कर्म कर तो नरक जावे। ए परमगढ़ दा वड खेल तमाशा अथवा त्रैगुणी माइकी मंडल कोई अस्थूल टापू देश ग्रह आदि नहीं है। इस दी होंद तां साडे ख्यालां वलवलियां निश्चयां भावनावां मन बुद्धि अंतशकरण ਅਥਵਾ ਸਾਡੀ ਸੂਖਮ ਮਾਨਸਿਕ ਅਵਸਥਾ ਦਾ ਵਿਸ਼ਾ ਹੈ। ਸਾਡੀ ਸੂਖਮ ਮਾਨਸਿਕ ਅਵਸਥਾ ਦਾ ਵਿਸ਼ਾ ਹੈ। ਇਸ ਲਈ ਭਰਮਗੜ ਦੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਲਈ ਸਾਨੂੰ ਆਪਣੇ ਖਿਆਲਾਂ, ਭਾਵਨਾਵਾਂ, ਨਿਸ਼ਚਿਆਂ ਨੂੰ ਬਦਲਣਾ ਪਵੇਗਾ। ਇਹ ਤਬਦੀਲੀ ਸਿਰਫ ਉੱਚੀ ਸੁੱਚੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਸਿਮਰਨ ਦੁਆਰਾ ਹੀ ਹੋ ਸਕਦੀ ਹੈ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਪੈ ਭਰਮ ਮਿਟਾਇਆ। ਸਾਧ ਸੰਗ ਮਿਟੇ ਭਰਮ ਅੰਧਾਰੇ, ਨਾਨਕ ਮੇਲੀ ਸਿਰਜਨ ਹਾਰੇ। ਖੱਟੇ ਬੇਰਾਂ ਦੀ ਬੇਰੀ ਨੂੰ ਜੇ ਮਿੱਠੇ ਬੇਰਾਂ ਵਾਲੀ ਪਿਉਂਦ ਚਾੜ ਦਈਏ ਤਾਂ ਉਸਦੇ ਬੇਰ ਵੀ ਮਿੱਠੇ ਹੋ ਜਾਂਦੇ ਹਨ। ਇਸੇ ਤਰ੍ਹਾਂ ਭਰਮਮਈ ਅਗਿਆਨੀ ਮਨ ਨੂੰ ਜੇ ਸੱਚੀ ਸੁੱਚੀ ਆਤਮਿਕ ਸਾਧ ਸੰਗਤ ਦੀ ਪਿਉਂਦ ਚਾੜੀ ਜਾਵੇ ਤਾਂ ਉਹ ਮਨ ਉਨਮਨ ਹੋ ਜਾਵੇਗਾ। ਇਸ ਤਰ੍ਹਾਂ ਸਾਡੇ ਮਨ, ਬੁੱਧੀ ਅਤੇ ਅੰਤਸ਼ਕਰਨ ਉੱਤੇ ਸਾਧ ਸੰਗਤ ਦੁਆਰਾ ਅਧਿਆਤਮਿਕ ਗਿਆਨ ਦੀ ਪਿਉਂਦ ਚੜ੍ਹਨ ਉੱਤੇ ਮਨ ਉਨਮਨ ਹੋ ਜਾਂਦਾ ਹੈ, ਅਥਵਾ ਮਨਮੁਖ ਤੋਂ ਗੁਰਮੁਖ ਹੋ ਜਾਂਦਾ ਹੈ ਅਤੇ ਗੁਰਮੁਖ ਤੋਂ ਫਿਰ ਬ੍ਰਹਮ ਗਿਆਨੀ ਬਣ ਜਾਂਦਾ ਹੈ। ਜਿਸ ਤਰ੍ਹਾਂ ਸੂਰਜ ਦੇ ਪ੍ਰਗਟ ਹੋਣ ਤੋਂ ਪਹਿਲਾਂ ਪੌ ਫੁੱਟਦੀ ਹੈ ਅਤੇ ਮੱਧਮ ਜਿਹੀ ਰੋਸ਼ਨੀ ਹੋ ਜਾਂਦੀ ਹੈ, ਉਸੇ ਤਰ੍ਹਾਂ ਅੰਤਰਗਤ ਪੌ ਫੁਟਾਲੇ ਦੀ ਆਤਮਿਕ ਰੋਸ਼ਨੀ ਵਿੱਚ ਸਾਡਾ ਮਨ, ਬੁੱਧੀ, ਚਿੱਤ ਆਤਮ ਪ੍ਰਾਇਣ ਹੋ ਕੇ ਵਿਕਸਿਤ ਅਤੇ ਪ੍ਰਕਾਸ਼ਿਤ ਹੁੰਦਾ ਜਾਵੇਗਾ। ਇਸ ਤਰ੍ਹਾਂ ਸਹਿਜੇ ਸਹਿਜੇ ਸਾਡੀ ਹਉਮੈ ਦੀ ਭਾਵਨਾ, ਦੂਜੇ ਭਾਵ ਦਾ ਨਿਸ਼ਚਾ, ਮਾਨਸਿਕ ਅਗਿਆਨਤਾ, ਅਗਿਆਨਤਾ ਦਾ ਭਰਮ, ਭਰਮ ਦਾ ਅੰਧ ਗੁਬਾਰ, ਅੰਧ ਗੁਬਾਰ ਦੇ ਭਰਮ ਭੁਲੇਖੇ ਦੇ ਛੋੜ ਘਟਦੇ ਅਤੇ ਪਤਲੇ ਹੁੰਦੇ ਜਾਣਗੇ। ਕਦੋਂ? ਜਦੋਂ ਸਾਧ ਸੰਗਤ ਵਿੱਚ ਸਿਮਰਨ ਕਰਾਂਗੇ। ਇਸ ਤਰ੍ਹਾਂ ਦਾਮਨਿਕ ਅਧਿਆਤਮਿਕ ਪਿਉਂਦ ਦੇ ਅਸਰ ਹੇਠ ਸਾਡੇ ਉਨਮਨ ਦੇ ਅਨੁਭਵ ਵਿੱਚ ਆਤਮਿਕ ਪ੍ਰਕਾਸ਼ ਦੇ ਝਲਕਾਰੇ ਵੱਜਣਗੇ ਅਤੇ ਕਿਸੇ ਭਾਗਾਂ ਭਰੇ ਖਿੰਨ ਵਿੱਚ ਗੁਰਪ੍ਰਸਾਦ ਦੁਆਰਾ ਆਤਮਿਕ ਪ੍ਰਕਾਸ਼ ਹੋਵੇਗਾ, ਸ਼ਬਦ ਦਾ ਪ੍ਰਕਾਸ਼ ਹੋਵੇਗਾ, ਨਾਮ ਪ੍ਰਜਵਲਿਤ ਹੋਵੇਗਾ, ਗੋਬਿੰਦ ਗੱਜ ਪਵੇਗਾ। ਹਮਰਾ ਭਰਮ ਗਿਆ ਭਉ ਭਾਗਾ, ਜਬ ਰਾਮ ਨਾਮ ਚਿੱਤ ਲਾਗਾ। ਜਿਸ ਤਰ੍ਹਾਂ ਖੱਟੇ ਬੇਰਾਂ ਵਾਲੀ ਬੇਰੀ ਮਿੱਠੇ ਬੇਰਾਂ ਵਾਲੀ ਬੇਰੀ ਨਾਲ ਸੰਗਤ ਕਰਕੇ ਆਪ ਵੀ ਮਿੱਠੀ ਹੋ ਜਾਂਦੀ ਹੈ, ਉਸੇ ਤਰ੍ਹਾਂ ਮਨਮੁਖ ਦਾ ਮਨ ਗੁਰਮੁਖ ਦੇ ਉਨ ਮਨ ਨਾਲ ਪਰਸ ਕੇ ਅਥਵਾ ਸੰਗਤ ਕਰਕੇ ਖੁਦ ਉਨ ਮਨ ਅਥਵਾ ਉੱਚਾ ਹੋ ਕੇ ਗੁਰੂ ਵੱਲ ਧਿਆਨ ਜਾਂ ਮੁਖ ਕਰਦਾ ਹੈ। ਐਸੇ ਉਨਮਨ ਅਥਵਾ ਗੁਰਮੁਖ ਮਨ ਉੱਤੇ ਕੀ ਹੁੰਦਾ ਹੈ? ਮਾਇਆ ਦੇ ਭਰਮ ਦਾ ਅਸਰ ਘਟਦਾ ਜਾਂਦਾ ਹੈ, ਮਾਇਆ ਦਾ ਭਰਮਗੜ ਟੁੱਟਦਾ ਜਾਂਦਾ ਹੈ, ਮਨ ਇਕਾਗਰ ਹੁੰਦਾ ਜਾਂਦਾ ਹੈ, ਮਨ ਵਿੱਚ ਆਤਮਿਕ ਖਿੱਚ ਅਥਵਾ ਭੁੱਖ ਪੈਦਾ ਹੁੰਦੀ ਹੈ। ਇਕਾਗਰ ਹੋਇਆ ਹੋਇਆ ਮਨ ਸਿਮਰਨ ਵਿੱਚ ਜੁੜਦਾ ਹੈ, ਸਿਮਰਨ ਦ੍ਰਿੜ ਹੁੰਦਾ ਜਾਂਦਾ ਹੈ, ਸਤਿਗੁਰੂ ਨਾਲ ਪਿਆਰ ਦੀ ਡੋਰੀ ਪੈ ਜਾਂਦੀ ਹੈ, ਇਸ ਪ੍ਰੀਤ ਡੋਰੀ ਦੀ ਖਿੱਚ ਵੱਧਦੀ ਜਾਂਦੀ ਹੈ, ਫਿਰ ਅਨਹਦ ਧੁਣੀ ਸੁਣਾਈ ਦਿੰਦੀ ਹੈ। ਅਨਹਦ ਧੁਣੀ ਅਥਵਾ ਚੁੱਪ ਪ੍ਰੀਤ ਵਿੱਚ ਮਨ ਅਲਮਸਤ ਮਤਵਾਰਾ ਹੋ ਜਾਂਦਾ ਹੈ ਅਤੇ ਆਤਮ ਪ੍ਰਕਾਸ਼ ਵਿੱਚ ਵਾਸਾ ਹੁੰਦਾ ਹੈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ ਜਾਈ, ਸਾਧ ਸੰਗ ਪੈ ਭਰਮ ਮਿਟਾਇਆ। ਸਾਧ ਕੇ ਸੰਗ ਨਾ ਕਥੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸੰਤ ਸੰਗ ਜੈ ਰਿਦ ਬਸਿਓ, ਨਾਨਕ ਤੇ ਨਾ ਭਰਮੇ। ਗੋਬਿੰਦ 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 ਮਈ, ਜਬ ਤੇ ਭੇਟੇ ਸਾਧ ਦਿਆਰਾ, ਤਬ ਤੇ ਦੁਰਮਤ ਦੂਰ ਪਈ। ਇਸ ਅਮੋਲਕ ਅਸਚਰਜ ਆਤਮਿਕ ਪ੍ਰਕਾਸ਼ ਦੀ ਉੱਚਮ ਉੱਚੀ, ਸੂਚਮ ਸੂਚੀ ਗੁਰਮੁਖ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪਰਗਾਸ, ਕਾਟੀ ਬੇਰੀ ਪਗੈ ਤੇ ਗੁਰ ਕੀਨੀ ਬੰਦ ਖਲਾਸ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜ ਨਈ, अंधकार में रतन प्रगास्यो मलीन बुद्ध हच नई। होमै दी परम मई अज्ञानता दे परम गढ़ विचों निकल के मन दा अनुभवी आत्मिक प्रकाश मंडल विच प्रवेश होना ए एक अलौकिक मानसिक तब्दीली है, एक आत्मिक करामात है, इलाही कौतक है, इलाही चोज विडानी है, आश्चर्य कृष्मा है, गुप्त पिरम खेल है। हाँ जी, ये ट्रांसफॉर्मेशन एक आत्मिक लेवा देवी है, गुज्जा वणज व्यापार है, अजब वखर है। ए अमोलक ते आश्चर्य आत्मिक दात सतगुरु दे दरों करों मेहर है, रहमत है, बख्शिश है, नदर करम है, जो सिर्फ साध संगत विच गुर प्रसाद द्वारा वंडी जांदी है। ए आत्मिक मंजिल दा विस्मादी आश्चर्य चोज विडानी इलाही कौतक साड़ी माइकी सीमत बुद्धि दी समझ ते पकड़ तो परे है। इस इलाही पिरम खेल नू सिर्फ अनुभव द्वारा ही पहचानिया ते माणिया जा सकता है। आत्मिक मंडल दी इस आश्चर्य पिरम खेल नू परममई मानसिक सीमत बुद्धि नाल समझन दी कोशिश करनी ए भी साड़ा दीर्घ मानसिक परम पुलिखा है। आत्मिक मंडल दी इस आश्चर्य पिरम खेल नू परममई मानसिक सीमत बुद्धि नाल समझन दी कोशिश करनी ए साड़ा दीर्घ मानसिक परम पुलिखा है। ज्ञान ध्यान सब कोई रवे, बांधन बांधिया सब जग पवे, कथनी कह परम न जाई, सब कथ कथ रही लुकाई, नाम बिना क्या ज्ञान ध्यान, ज्ञान ज्ञान कथे सब कोई, कथ कथ बाद करे दुख होई। गुरबाणी ने यह फैसला कर देता है कि अंतर आत्मे नाम दे प्रकाश द्वारा आपा चीने बगैर साडा मानसिक माइकी परम कदाचित मिट नहीं सकता। जन नानक बिन आपा चीने मिटे न परम की काई, नानक सच्चे नाम विहूणी पुल पुल पछोतानी, परम भेद पौ कभू न छूटस आवत जात न जानी, बिन हर नाम को मुकत न पावस डूब मुए बिन पानी। आत्मिक प्रकाश अथवा नाम दे प्रज्वलत होण ते दूजे भाव दा परम छाई माई होके अकाल पुरख दी इको एक प्रकाश रूपी जोत सरब रही भरपूर अनुभव द्वारा महसूस होवेगी। अंधकार मिट्यो तह तंते गुर शब्द दीपक परगासा, भ्रम की जाली ताकी काटी जाको साध संगत विश्वासा। जय मंदर दीपक परगास्या अंधकार तह नासा, निरपौ पूर रहे भ्रम पागा कह कबीर जन दासा। सो ए नाम अथवा आत्मिक प्रकाश साडे अंतर आत्मे ही प्रज्वलित होना है, इसनों बाहर ढूंढना साडा मानसिक परम भुलेखा है। सब किच कर मैं बाहर नाही, बाहर टोलै सो परम भुलाई, मन मेरिया अंतर तेरा निधान है, बाहर वस्त ना पाल। पर साडी धार्मिक कर्म किरिया ते पाठ पूजा आदि ये सारे धार्मिक साधन बाहर मुखी बिरती नाल ही कीते जांदे हन। इन्हां बाहर मुखी साधना नूं ही आत्मिक मंजिल समझना साडी मानसिक अज्ञानता दा परम भुलेखा है। परंतु सानू अंतर आत्मे इलाही नाम खजाने दी सोझी नहीं, इसलिए उद्दम या पुरशारत तां असी की करना सी। इस अमोलक आत्मिक खजाने दी सोझी अथवा तत् ज्ञान किसे बख्शे होए विरले गुरमुख प्यारे नूं ही गुर प्रसाद द्वारा अनुभव हुंदी है। ए जगत परम पुलाया विरला बुझै कोई। वाहिगुरु जी का खालसा, वाहिगुरु जी की फतेह। ऐसी परम भाग 10वां लेख नंबर 77।